ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ। ਇੱਕ ਨਾਨਕ ਕੀ ਅਰਦਾਸ। ਜੇ ਤੁਧ ਭਾਵ ਸੀ ਮੈਂ ਦੀਜੈ ਨਾਮ ਨਿਵਾਸ। ਹਰਿ ਗੁਣ ਗਾਵ ਸੀ ਮੈਂ ਦੀਜੈ ਨਾਮ ਨਿਵਾਸ। ਹਰਿ ਗੁਣ ਗਾਵ ਸੀ 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 ਹਰਿ ਗੁਣ ਗਾਵ ਸੀ। ਸੇਵਕ ਕੀ ਅਰਦਾਸ ਪਿਆਰੇ, ਜਪ ਜੀਵਾਂ ਪ੍ਰਭ ਚਰਨ ਤੁਮਾਰੇ।
ਸੇਵਕ ਕੀ ਅਰਦਾਸ ਪਿਆਰੇ, ਜਪ ਜੀਵਾ ਪ੍ਰਭ ਚਰਨ ਤੁਮਾਰੇ। ਸੇਵਕ ਕੀ ਅਰਦਾਸ ਪਿਆਰੇ, ਜਪ ਜੀਵਾ
ਤੂੰ ਬੇਅੰਤ ਕੋ ਬਿਰਲਾ ਜਾਣੇ, ਤੂੰ ਬੇਅੰਤ ਕੋ ਬਿਰਲਾ ਜਾ ਪ੍ਰਸਾਦ ਕੋ ਸ਼ਬਦ ਪਛਾਣੇ। ਗੁਰ ਪ੍ਰਸਾਦ ਕੋ ਸ਼ਬਦ ਪਛਾਣੇ, ਗੁਰ ਪ੍ਰਸਾਦ ਕੋ ਸ਼ਬਦ ਪਛਾਣੇ।
ਸੇਵਕ ਕੀ
ਦਿਆਲ ਪੁਰਖ ਮੇਰੇ ਪ੍ਰਭ ਦਾਤੇ, ਦਿਆਲ दयाल पुरख मेरे प्रभु दाते जिसे जनाम हो तिने तुम जाते जिसे जनाम हो तिने तुम जाते तिने तुम जाते
सेवक
सदा सदा जाई बलिहारी सदा सदा जाई बलिहारी उत देखो ओट तुम्हारी इत उत देखो ओट तुम्हारी ओट तुम्हारी
सेवक
मोहि निर्गुण गुण किछु न जाता मोहि निर्गुण गुण किछु न जाता नानक साधु देख मन राता नानक साधु देख मन राता देख मन राता
सेवक की
ਮਨੁੱਖੀ ਜੀਵਨ ਜਿਉਂਦੇ ਹਾਂ, ਮਨੁੱਖੀ ਜੀਵਨ ਵਿੱਚ ਤਿੰਨ ਪ੍ਰਕਾਰ ਦੀਆਂ ਭੁੱਖਾਂ ਵੇਖੀਆਂ ਗਈਆਂ ਹਨ। ਇੱਕ ਭੁੱਖ ਹੈ ਸਰੀਰ ਦੀ, ਇੱਕ ਭੁੱਖ ਹੈ ਮਨ ਦੀ, ਅਤੇ ਤੀਸਰੀ ਭੁੱਖ ਹੈ ਆਤਮਾ ਦੀ। ਸਰੀਰ ਦੀ ਭੁੱਖ ਲਈ, ਪੂਰਤੀ ਲਈ ਆਹਾਰ ਚਾਹੀਦਾ ਹੈ, ਖੁਰਾਕ ਚਾਹੀਦੀ ਹੈ, ਅੰਨ ਚਾਹੀਦਾ ਹੈ। ਮਨ ਦੀ ਭੁੱਖ ਦੀ ਪੂਰਤੀ ਲਈ ਵਿਚਾਰ ਚਾਹੀਦੇ ਹਨ, ਲੇਕਿਨ ਆਤਮਾ ਦੀ ਭੁੱਖ ਦੀ ਪੂਰਤੀ ਲਈ ਨਿਰੰਕਾਰ ਚਾਹੀਦਾ। ਆਤਮਾ ਨਿਰੰਕਾਰ ਤੋਂ ਬਿਨਾਂ ਕੁਛ ਨਹੀਂ ਮੰਗਦੀ। ਆਤਮਾ ਦਾ ਸੁੱਖ ਹੈ ਓਨਲੀ ਪਰਮਾਤਮਾ, ਆਤਮਾ ਦੀ ਭੁੱਖ ਹੈ ਓਨਲੀ ਪਰਮਾਤਮਾ। ਮਨੁੱਖੀ ਜੀਵਨ ਨੇ ਜਿਉਂਦੇ ਜਿਉਂਦੇ ਸਰੀਰ ਦੀ ਭੁੱਖਾਂ ਦੀ ਪੂਰਤੀ ਲਈ ਤਾਂ ਅਨੇਕਾਂ ਸਾਧਨ ਬਣਾਏ ਹਨ, ਤਾਂ ਕਿ ਸਰੀਰ ਦੀ ਭੁੱਖ ਦੀ ਪੂਰਤੀ ਹੋ ਸਕੇ। ਮਨ ਦੀ ਭੁੱਖ ਲਈ ਵੀ ਅਨੇਕ ਪ੍ਰਕਾਰ ਦੇ ਮਨੋਰੰਜਨ ਬਣਾ ਦਿੱਤੇ, ਤਾਂ ਕਿ ਮਨ ਮਨੋਰੰਜਨਾਂ ਦੇ ਵਿਚਾਰ ਵਿੱਚ ਗ੍ਰਸਿਆ ਹੋਣ ਕਰਕੇ ਮਨ ਦੀ ਭੁੱਖ ਦੀ ਵੀ ਕੁਛ ਨਾ ਕੁਛ ਹੱਦ ਤੱਕ ਪੂਰਤੀ ਹੋ ਸਕੇ। ਲੇਕਿਨ ਵੇਖਣ ਵਿੱਚ ਆਇਆ ਇਹ ਮਨੁੱਖ ਜੀਵਨ ਜਿਉਂਦੇ ਆ ਆਤਮਾ ਦੀ ਭੁੱਖ ਵੱਲੋਂ ਹਮੇਸ਼ਾ ਹੀ ਅਵੇਸਲਾ ਜਾ ਪਿਆ ਹੈ। ਉਹ ਵਿਰਲਾ ਹੀ ਹੈ ਜਿਸ ਦੇ ਭਾਗ ਜਾਗੇ ਹਨ, ਜਿਸ ਨੇ ਆਤਮਾ ਦੀ ਭੁੱਖ ਨੂੰ ਸਮਝਿਆ ਹੈ ਅਤੇ ਆਤਮਾ ਦੀ ਭੁੱਖ ਦੀ ਨਿਵਿਰਤੀ ਲਈ ਕਾਲਨਾ ਫੈਲੀ ਹੈ। ਆਹੋ ਵਾਹਿਗੁਰੂ। ਜੇ ਅਗਰ ਸਰੀਰ ਦੀ ਭੁੱਖ ਲਈ ਆਹਾਰ ਚਾਹੀਦਾ ਹੈ, ਮਨ ਦੀ ਭੁੱਖ ਲਈ ਵਿਚਾਰ ਚਾਹੀਦੇ ਹਨ, ਆਤਮਾ ਦੇ ਲਈ ਨਿਰੰਕਾਰ ਚਾਹੀਦਾ ਹੈ। ਜੇ ਸਰੀਰ ਦੀ ਭੁੱਖ ਲਈ ਆਹਾਰ ਛੱਬਿਆ ਜਾਂਦਾ ਹੈ, ਛਕਿਆ ਜਾਂਦਾ ਹੈ, ਮਨ ਦੀ ਭੁੱਖ ਲਈ ਵਿਚਾਰ ਦਾ ਮੰਥਨ ਕੀਤਾ ਜਾਂਦਾ ਹੈ, ਵਿਚਾਰਿਆ ਜਾਂਦਾ ਹੈ, ਇਸੇ ਤਰ੍ਹਾਂ ਆਤਮਾ ਦੀ ਭੁੱਖ ਦੀ ਪੂਰਤੀ ਲਈ ਜੋ ਨਿਰੰਕਾਰ ਹੈ ਉਸ ਦਾ ਇੱਕੋ ਇੱਕ ਸਾਧਨ ਹੈ ਜਪ। ਆਖੋ ਉਸ ਦਾ ਇੱਕੋ ਇੱਕ ਸਾਧਨ ਹੈ ਜਪ। ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਹੁਣ ਜਪ ਦਾ ਅਰਥ ਕਰੀਏ। ਜਪ ਪਰਮੇਸ਼ਰ ਨਾਲ ਜੁੜਨ ਲਈ ਵੀ ਹੈ, ਜਪ ਪਰਮਾਤਮਾ ਨੂੰ ਜਾਣਨ ਲਈ ਵੀ ਹੈ। ਕਈ ਵਿਚਾਰਵਾਨਾਂ ਨੇ ਜਪ ਦਾ ਅਰਥ ਜਾਣਨਾ ਵੀ ਕੀਤਾ ਹੈ, ਕਈ ਵਿਦਵਾਨਾਂ ਨੇ ਜਪ ਦਾ ਅਖਰੀ ਅਰਥ ਜੋੜਨਾ ਵੀ ਕੀਤਾ ਹੈ। ਆਪਾਂ ਮੰਨ ਲਈਏ ਜਪ ਪਰਮੇਸ਼ਰ ਨਾਲ ਜੁੜਨ ਲਈ ਵੀ ਹੈ, ਜਪ ਪਰਮਾਤਮਾ ਨੂੰ ਜਾਣਨ ਲਈ ਵੀ ਹੈ। ਜਪ ਜੀਵਨ ਦੇ ਉਧਾਰ ਲਈ ਵੀ ਹੈ, ਜਪ ਆਤਮਕ ਜੀਵਨ ਦੀ ਜੁਗਤ ਦਿੰਦਾ ਹੈ। ਲੇਕਿਨ ਗੱਲ ਬੜੀ ਸਪਸ਼ਟ ਹੈ, ਮਨੁੱਖੀ ਅਕਲ ਦੀਆਂ ਜੁਗਤਾਂ ਨਾਲ, ਮਨੁੱਖੀ ਸਿਆਣਪ ਨਾਲ ਜਪ ਜਪਣਾ ਬਹੁਤ ਔਖਾ ਹੈ। ਆਖੋ ਵਾਹਿਗੁਰੂ। ਸੱਚਮੁੱਚ ਬਹੁਤ ਔਖਾ ਹੈ। ਮੂਰਖ ਦੀ ਆਪਣੀ ਸਿਆਣਪ ਨਾਲ ਸੱਚਮੁੱਚ ਜਪਣਾ ਬਹੁਤ ਔਖਾ ਹੈ। ਬਿਨਾਂ ਜਪੇ ਤੋਂ ਜੁੜਿਆ ਨਹੀਂ ਜਾ ਸਕਦਾ, ਬਿਨਾਂ ਜਪੇ ਤੋਂ ਜਾਣਿਆ ਨਹੀਂ ਜਾ ਸਕਦਾ, ਬਿਨਾਂ ਜਪੇ ਤੋਂ ਜੀਵਨ ਦਾ ਉਧਾਰ ਨਹੀਂ ਹੋ ਸਕਦਾ। ਲੇਕਿਨ ਜਪ ਕਰਨਾ ਬਹੁਤ ਔਖਾ ਹੈ। ਆਖੋ ਵਾਹਿਗੁਰੂ। ਇਹ ਹੋ ਸਕਦਾ ਨਦਰ ਕਰੇ ਤਾਂ ਸਿਮਰਿਆ ਜਾਏ। ਆਖੋ ਵਾਹਿਗੁਰੂ। ਜਦੋਂ ਇਹ ਵਿਚਾਰ ਆਉਂਦੀ ਹੈ ਨਦਰ ਕਰੇ ਤਾਂ ਸਿਮਰਿਆ ਜਾਏ, ਤਾਂ ਫਿਰ ਇਹ ਸਮਝ ਆਉਂਦੀ ਹੈ ਕਿ ਪਰਮਾਤਮਾ ਦੇ ਮਿਲਾਪ ਦੇ ਸੰਯੋਗ ਪਰਮਾਤਮਾ ਆਪ ਹੀ ਬਣਾਉਂਦਾ ਹੈ। ਆਖੋ ਵਾਹਿਗੁਰੂ। ਇਸ ਗੱਲ ਨੂੰ ਮੈਂ ਫਿਰ ਦੁਹਰਾ ਦਿਆਂ, ਅੱਜ ਦੇ ਵਿਸ਼ੇ ਨੂੰ ਮੈਂ ਤੁਹਾਡਾ ਨਾਲ ਸਾਂਝ ਪਾਉਣ ਵਾਸਤੇ ਥੋੜ੍ਹਾ ਜਿਹਾ ਡੂੰਘਾਈ 'ਚ ਜਾਣਾ ਚਾਹੁੰਦਾ, ਤਾਂ ਕਿ ਜਪਦਾ ਜਪਦਾ ਤੁਹਾਡੇ ਕੋਲ ਕੁਝ ਸਿੱਖ ਕੇ ਜਪ ਸਕਾਂ। ਆਖੋ ਵਾਹਿਗੁਰੂ। ਇੱਕ ਵਾਰੀ ਫਿਰ ਬੋਲੋ, ਵਾਹਿਗੁਰੂ ਵਾਹਿਗੁਰੂ। ਜੇ ਨਜ਼ਰ ਕਰੇ ਤਾਂ ਸਿਮਰਿਆ ਜਾਏ, ਇਸ ਦਾ ਭਾਵ ਹੈ ਕਿ ਪਰਮਾਤਮਾ ਦੇ ਮਿਲਾਪ ਦੇ ਸੰਯੋਗ ਪਰਮਾਤਮਾ ਆਪ ਬਣਾਉਂਦਾ ਹੈ। ਸ਼ਾਇਦ ਇਸੇ ਕਰਕੇ ਸਾਹਿਬ ਨੇ ਬੇਨਤੀ ਕੀਤੀ, ਅਰਦਾਸ ਕੀਤੀ, ਸੇ ਸੰਯੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਆਖੋ ਵਾਹਿਗੁਰੂ। ਜੇ ਪਰਮਾਤਮਾ ਦੇ ਮਿਲਾਪ ਦੇ ਸੰਯੋਗ ਪਰਮਾਤਮਾ ਆਪ ਬਣਾਉਂਦਾ ਹੈ, ਫਿਰ ਤਾਂ ਇਸ ਤਰ੍ਹਾਂ ਲੱਗਦਾ ਹੈ ਹਰ ਜਪ ਕਰਨ ਲਈ ਜਪ ਕਰਨ ਵਾਲੇ ਨੂੰ ਜਿੱਥੇ ਜਪ ਕਰਨਾ ਹੈ ਉੱਥੇ ਜਪ ਲਈ ਅਰਦਾਸ ਕਰਨੀ ਬਣਦੀ ਹੈ। ਆਖੋ ਵਾਹਿਗੁਰੂ। ਫਿਰ ਕਹਿ ਦਿਆਂ, ਜਿੱਥੇ ਤੁਸੀਂ ਜਪ ਕਰਨਾ ਹੈ ਉਸ ਜਪ ਲਈ ਜਪਦੇ ਜਪਦੇ ਜਪ ਲਈ ਵੀ ਅਰਦਾਸ ਕਰਨੀ ਬਣਦੀ ਹੈ। ਆਖੋ ਵਾਹਿਗੁਰੂ। ਸ਼ਾਇਦ ਇਸੇ ਕਰਕੇ ਅੱਜ ਸਾਹਿਬ ਜਪ ਲਈ ਹੀ ਅਰਦਾਸ ਕਰਦੇ ਹੋਏ ਕਹਿੰਦੇ ਨੇ, ਸੇਵਕ ਕੀ ਅਰਦਾਸ ਪਿਆਰੇ। ਇਸ ਵਾਸਤੇ ਕੀ ਮੰਗਦੇ ਨੇ ਅਰਦਾਸ ਵਿੱਚ, ਕੀ ਮੰਗਦੇ ਨੇ? ਜਪ ਜੀਵਾ ਪ੍ਰਭ ਚਰਨ ਤੁਮਾਰੇ। ਆਖੋ ਵਾਹਿਗੁਰੂ। ਥੋੜ੍ਹਾ ਜਿਹਾ ਇਸ ਗੱਲ ਨੂੰ ਹੋਰ ਖੋਲ੍ਹ ਲਵਾਂ। ਸੂਰਜ ਦੀ ਧੁੱਪ ਤੋਂ ਅਸੀਂ ਲਾਭ ਉਠਾ ਸਕਦੇ ਹਾਂ, ਸੂਰਜ ਦੀ ਰੋਸ਼ਨੀ ਤੋਂ ਅਸੀਂ ਅਨੇਕ ਪ੍ਰਕਾਰ ਦਾ ਲਾਭ ਉਠਾ ਸਕਦੇ ਹਾਂ। ਲੇਕਿਨ ਕੋਈ ਸੂਰਜ ਦੀ ਰੋਸ਼ਨੀ ਤੋਂ ਲਾਭ ਉਠਾਉਣ ਦੀ ਬਜਾਏ ਕੋਈ ਕਹੇ ਮੈਂ ਸੂਰਜ ਵੱਲ ਹੀ ਵੇਖੀ ਜਾਵਾਂ, ਸੂਰਜ ਵੱਲ ਵੇਖ ਵੇਖ ਕੇ ਸੂਰਜ ਦਾ ਅੰਤ ਪਾ ਲਵਾਂ, ਅੰਨਾ ਤਾਂ ਹੋ ਜਾਏਗਾ, ਅੱਖਾਂ ਤਾਂ ਗਵਾ ਬੈਠੇਗਾ, ਸੂਰਜ ਦੀ ਰੋਸ਼ਨੀ ਤੋਂ ਲਾਭ ਨਹੀਂ ਉਠਾ ਸਕੇਗਾ, ਬਲਕਿ ਵੇਖਣ ਵਾਲੀਆਂ ਅੱਖਾਂ ਵੀ ਗਵਾ ਬੈਠੇਗਾ। ਜਿਵੇਂ ਸੂਰਜ ਵੱਲ ਵੇਖਣ ਨਾਲ ਨਹੀਂ ਸੂਰਜ ਦੀ ਰੋਸ਼ਨੀ ਤੋਂ ਲਾਭ ਉਠਾਇਆ ਜਾ ਸਕਦਾ ਹੈ, ਇਸ ਤਰ੍ਹਾਂ ਪਰਮਾਤਮਾ ਦੇ ਜਪ ਕਰਨ ਵਾਲੇ ਪਰਮਾਤਮਾ ਦਾ ਅੰਤ ਪਾਉਣ ਲਈ ਨਹੀਂ, ਆਖੋ ਵਾਹਿਗੁਰੂ, ਪਰਮਾਤਮਾ ਨਾਲ ਜੁੜਨ ਲਈ ਜਪ ਕਰਨਾ। ਆਖੋ ਵਾਹਿਗੁਰੂ। ਫਿਰ ਕਹਿੰਦੇ ਹਾਂ ਪਰਮਾਤਮਾ ਦਾ ਅੰਤ ਪਾਉਣ ਲਈ ਨਹੀਂ, ਬੇਅੰਤ ਦਾ ਅੰਤ ਪਾਉਣ ਲਈ ਨਹੀਂ, ਪਰਮਾਤਮਾ ਨਾਲ ਜੁੜਨ ਲਈ ਜਪ ਕਰਨਾ ਹੈ। ਜੇ ਪਰਮਾਤਮਾ ਨਾਲ ਜੁੜਨ ਲਈ ਜਪ ਕਰਨਾ ਹੈ ਤਾਂ ਅਰਦਾਸ ਕਰੀ ਜਾਣਾ, ਜਿਵੇਂ ਜਿਵੇਂ ਜਪੋਗੇ, ਜਿਵੇਂ ਜਿਵੇਂ ਅਰਦਾਸ ਵਿੱਚ ਜੁੜੋਗੇ, ਨਦਰ ਕਰੇ ਤਾਂ ਸਿਮਰਿਆ ਜਾਏ, ਆਖੋ ਵਾਹਿਗੁਰੂ। ਲੇਕਿਨ ਜਿਨ੍ਹਾਂ ਨੇ ਅੰਤ ਪਾਉਣ ਦੀ ਯਤਨ ਕੀਤਾ, ਪਰਮੇਸ਼ਰ ਦੇ ਗੁਣ ਨਹੀਂ ਗਾਏ, ਬਲਕਿ ਪਰਮਾਤਮਾ ਦੇ ਅੰਤ ਪਾਉਣ ਦਾ ਯਤਨ ਕੀਤਾ, ਉਹ ਪਾਗਲ ਹੋ ਗਏ, ਸ਼ੁਦਾਈ ਹੋ ਗਏ, ਆਪਣੀ ਬੁੱਧ ਤਾਂ ਗਵਾ ਬੈਠੇ, ਆਪਣੀ ਅਕਲ ਗਵਾ ਬੈਠੇ, ਲੇਕਿਨ ਬੇਅੰਤ ਪਰਮੇਸ਼ਰ ਦਾ ਕੋਈ ਅੰਤ ਨਹੀਂ ਪਾ ਸਕਿਆ, ਆਖੋ ਵਾਹਿਗੁਰੂ। ਫਿਰ ਮੈਂ ਇੱਕ ਬੇਨਤੀ ਕਰਾਂ, ਪਰਮਾਤਮਾ ਨਾਲ ਜੁੜਨ ਲਈ ਜਪਣਾ ਹੈ। ਜੇ ਪਰਮਾਤਮਾ ਨਾਲ ਜੁੜਨ ਲਈ ਜਪਣਾ ਹੈ, ਅਰਦਾਸ ਕਰਨੀ ਕਿਉਂ ਬਣਦੀ ਹੈ, ਇਹ ਸਵਾਲ ਹੈ। ਜਪਣਾ ਤਾਂ ਜਪ ਹੈ, ਫਿਰ ਅਰਦਾਸ ਕਰਨੀ ਕਿਉਂ ਬਣਦੀ ਹੈ? ਕਿਉਂ ਸਾਹਿਬ ਇਹ ਕਿਉਂ ਕਹਿੰਦੇ ਨੇ ਸੇਵਕ ਕੀ ਅਰਦਾਸ ਪਿਆਰੇ? ਠੀਕ ਹੈ ਜਪ ਜੀਵਾਂ ਪ੍ਰਭ ਚਰਨ ਤੁਮਾਰੇ, ਅਰਦਾਸ ਇਸ ਲਈ ਕਰਨੀ ਬਣਦੀ ਹੈ ਤਾਂ ਕਿ ਮਨ ਦਾ ਧੋਖਾ ਉਤਰ ਜਾਏ, ਆਖੋ ਵਾਹਿਗੁਰੂ। ਬੇਨਤੀ ਕਰਾਂ, ਬੜੇ ਜਪ ਜਪ ਰਹੇ ਨੇ, ਅਨੇਕਾਂ ਜੋ ਜਪ ਰਹੇ ਨੇ, ਪਤਾ ਨਹੀਂ ਕਿੰਨਾ ਕੁ ਸਮਾਂ ਹੋ ਗਿਆ ਜਪਦਿਆਂ ਨੂੰ, ਪਰ ਅਕਸਰ ਵੇਖਿਆ ਗਿਆ ਜਪਣ ਵਾਲੇ ਇਹ ਕਹਿ ਛੱਡਦੇ ਨੇ ਅਜੇ ਤੱਕ ਰਸ ਨਹੀਂ ਆਇਆ, ਆਖੋ ਵਾਹਿਗੁਰੂ। ਜਿੰਨੀ ਦੇਰ ਤੱਕ ਮਨ ਦਾ ਧੋਖਾ ਨਾ ਉਤਰ ਜਾਏ, ਉਤਨੀ ਦੇਰ ਤੱਕ ਜਪਣ ਵਾਲੇ ਜਪ ਵਿੱਚ ਰਸ ਨਹੀਂ ਆਏਗਾ, ਆਖੋ ਵਾਹਿਗੁਰੂ। ਅਤੇ ਮਨ ਦਾ ਧੋਖਾ ਉਤਰਦਾ ਹੈ, ਮਨ 'ਤੇ ਧੋਖਾ ਤਾਂ ਲਹੈ ਜਾਂ ਸਿਫਤ ਕਰੀ ਅਰਦਾਸ। ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਜਦੋਂ ਤੁਸੀਂ ਸਿਮਰਨ ਕਰਨਾ ਹੈ, ਜਦੋਂ ਜਪਣਾ ਹੈ, ਅਤੇ ਨਾਲ ਜਪਣਾ ਨਾਲ ਅਰਦਾਸ ਕਰਨੀ, ਨਾਲ ਜਪੀ ਜਾਣਾ ਨਾਲ ਬੇਨਤੀ ਕਰੀ ਜਾਣਾ। ਜੇ ਸਿਫਤ ਸਲਾਹ ਵਿੱਚ ਵੀ ਜੁੜੇ ਰਹੋਗੇ ਅਤੇ ਜੋਦੜੀ ਵੀ ਕਰੋਗੇ ਅਤੇ ਮਨ ਦਾ ਧੋਖਾ ਉਤਰ ਜਾਏਗਾ, ਆਖੋ ਵਾਹਿਗੁਰੂ। ਨਹੀਂ ਤਾਂ ਕੀ ਹੁੰਦਾ ਹੈ, ਕਈ ਨਾਮ ਜਪਦੇ ਨੇ, ਥੋੜ੍ਹਾ ਬਹੁਤਾ ਰਸ ਵੀ ਆ ਜਾਂਦਾ ਕਈਆਂ ਨੂੰ, ਲੇਕਿਨ ਜਿੰਨੀ ਦੇਰ ਤੱਕ ਮਨ ਦਾ ਧੋਖਾ ਨਾ ਉਤਰੇ, ਜਰਨਾ ਬਹੁਤ ਔਖਾ ਹੈ, ਆਖੋ ਵਾਹਿਗੁਰੂ। ਆਮ ਤੌਰ 'ਤੇ ਵੇਖਿਆ ਗਿਆ ਜਪਣ ਵਾਲੇ ਜਪੀ ਵੀ ਜਾਂਦੇ ਨੇ, ਪਰ ਉਹਨਾਂ ਨੂੰ ਜਪਣ ਦਾ ਵੀ ਹੰਕਾਰ ਹੋ ਜਾਂਦਾ, ਆਖੋ ਵਾਹਿਗੁਰੂ। ਕਈਆਂ ਨੂੰ ਆਪਣੇ ਜਪਣ ਦਾ ਵੀ ਹੰਕਾਰ ਹੋ ਜਾਂਦਾ, ਕਿਉਂਕਿ ਉਹਨਾਂ ਨੂੰ ਜਰਨਾ ਬੜਾ ਔਖਾ ਹੋ ਜਾਂਦਾ, ਆਖੋ ਵਾਹਿਗੁਰੂ। ਸਾਹਿਬ ਕਹਿੰਦੇ ਨੇ ਜੇ ਅਗਰ ਤੂੰ ਅਰਦਾਸ ਅਤੇ ਸਿਫਤ ਸਲਾਹ ਵਿੱਚ ਜੁੜ ਜਾਏਗਾ, ਪਰ ਇੱਕ ਕੰਮ ਕਰੀ, ਅਰਦਾਸ ਕਰਨ ਵਾਲੇ ਜਦੋਂ ਜੋਦੜੀ ਕਰੇਗਾ, ਜੋਦੜੀ ਲਈ ਕਰੇਗਾ ਜੁੜਨ ਲਈ, ਪਰ ਇੱਕ ਖਿਆਲ ਕਰੀ, ਸਿਰਫ ਜਪਣ ਸਮੇਂ ਹੀ ਉਸ ਦੀ ਯਾਦ ਨਾ ਬਣਾ ਕੇ ਰੱਖੀ, ਬਲਕਿ ਹਰ ਸਮੇਂ ਉਸ ਦੀ ਯਾਦ ਅੰਦਰ ਟਿਕਾ ਕੇ ਰੱਖੀ, ਆਖੋ ਵਾਹਿਗੁਰੂ। ਫਿਰ ਕਹਿੰਦੇ ਹਾਂ ਸਿਰਫ ਇਹ ਨਹੀਂ ਕਿ ਮੈਂ ਜਦੋਂ ਘੰਟਾ ਇੱਕ ਜਪਿਆ ਅਤੇ ਮੈਂ ਉਸ ਦੀ ਯਾਦ ਵਿੱਚ ਜੁੜ ਗਿਆ ਅਤੇ ਬਾਕੀ ਵਿਸਰ ਜਾਵਾਂ, ਫਿਰ ਨਹੀਂ। ਫਿਰ ਨਹੀਂ ਜਰ ਸਕੇਗਾ। ਆਖੋ ਵਾਹਿਗੁਰੂ, ਜੇ ਅਗਰ ਜਪਣ ਸਮੇਂ ਤਾਂ ਉਸ ਦੀ ਯਾਦ ਵਿੱਚ ਹੈ, ਲੇਕਿਨ ਜੇ ਸਾਈਂ ਦੀ ਯਾਦ ਬਿਨਾਂ ਜਪਣ ਤੋਂ ਵੀ ਜੇ ਅੰਦਰ ਬਣਾ ਕੇ ਰੱਖੇਗਾ, ਜੇ ਸਾਈਂ ਦੀ ਯਾਦ ਰਹੇਗੀ, ਉਸ ਦਾ ਪੈ ਰਹੇਗਾ, ਉਸ ਦਾ ਭਾਉ ਰਹੇਗਾ, ਜੇ ਪੈ ਰਹੇਗਾ ਭਾਉ ਰਹੇਗਾ, ਤਾਂ ਨਾ ਤੇਰੇ ਨੇੜੇ ਮੈਂ ਆਏਗੀ ਅਤੇ ਨਾ ਤੇਰੇ ਨੇੜੇ ਮੇਰੀ ਆਏਗੀ। ਆਖੋ ਵਾਹਿਗੁਰੂ, ਤੂੰ ਮੈਂ ਤੋਂ ਵੀ ਮੁਕਤ ਹੋ ਜਾਏਗਾ ਅਤੇ ਮੇਰੀ ਤੋਂ ਵੀ ਭਾਵ ਮੈਂ ਦੀ ਪਕੜ ਤੋਂ ਵੀ ਮੁਕਤ ਹੋ ਜਾਏਗਾ। ਆਖੋ ਵਾਹਿਗੁਰੂ, ਇਸ ਤਰ੍ਹਾਂ ਜਪਦੇ ਜਪਦੇ ਸੱਚਮੁੱਚ ਉਸ ਜਪ ਦਾ ਹੀ ਰੂਪ ਬਣਦਾ ਜਾਏਗਾ। ਆਖੋ ਵਾਹਿਗੁਰੂ। ਅਤੇ ਇੱਕ ਨਿਸ਼ਾਨੀ ਹੋਏਗੀ, ਮੈਂ ਅਗਲਾ ਸ਼ਬਦ ਬੋਲਣ ਤੋਂ ਪਹਿਲਾਂ ਇਸ ਗੱਲ ਨੂੰ ਥੋੜ੍ਹਾ ਜਿਹਾ ਸਮਝ ਲਵਾਂ। ਆਖੋ ਵਾਹਿਗੁਰੂ, ਇੱਕ ਨਿਸ਼ਾਨੀ ਪ੍ਰਗਟ ਹੋ ਜਾਏਗੀ ਜੇ ਭੈ ਔਰ ਭਾਉ ਵਿੱਚ ਰਹਿ ਕੇ ਅਰਦਾਸ ਵਿੱਚ ਜੁੜ ਕੇ ਸੇਵਕ ਹੀ ਅਰਦਾਸ ਪਿਆਰੇ ਜਪ ਜੀਵਾਂ ਪ੍ਰਭ ਚਰਨ ਤੁਮਾਰੇ, ਇਹ ਤੇਰੀ ਮੰਗ ਹੋਏਗੀ, ਇਹ ਤੇਰੀ ਭੁੱਖ ਹੋਏਗੀ, ਤਾਂ ਫਿਰ ਤੇਰੇ ਅੰਦਰ ਇੱਕ ਅਵਸਥਾ ਪੈਦਾ ਹੋਏਗੀ, ਬਿਨਾਂ ਪਰਮੇਸ਼ੁਰ ਦੇ ਸਿਮਰਨ ਤੋਂ ਤੇਰੇ ਅੰਦਰੋਂ ਹੋਰ ਕੋਈ ਮੰਗ ਹੀ ਨਹੀਂ ਹੋਏਗੀ। ਆਖੋ ਵਾਹਿਗੁਰੂ, ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਪਰ ਇੱਕ ਸਵਾਲ ਹੈ ਸਿਮਰਨ ਕਰਨ ਵਾਲਿਆਂ ਲਈ, ਕਿ ਸਿਮਰਨ ਕਰਨ ਵਾਲਾ ਬਿਨਾਂ ਸਿਮਰਨ ਤੋਂ ਕੁਝ ਹੋਰ ਮੰਗ ਨਹੀਂ ਸਕਦਾ? ਆਖੋ ਵਾਹਿਗੁਰੂ, ਕਿ ਉਸ 'ਤੇ ਪਾਬੰਦੀ ਹੈ? ਆਹੋ ਵਾਹਿਗੁਰੂ, ਇੱਕ ਸਵਾਲ ਹੈ, ਇੱਕ ਬੇਨਤੀ ਕਰਾਂ, ਜਿਤਨੀ ਮਨੁੱਖੀ ਜੀਵਨ ਵਿੱਚ ਲੋੜ ਹੈ, ਲੋੜ ਅਨੁਸਾਰ ਮੰਗ ਲੈਣਾ ਉਹ ਤ੍ਰਿਸ਼ਨਾ ਨਹੀਂ ਹੁੰਦੀ। ਆਖੋ ਵਾਹਿਗੁਰੂ, ਉਸ ਨੂੰ ਤ੍ਰਿਸ਼ਨਾ ਨਹੀਂ ਕਹਿੰਦੇ। ਲੋੜ ਇੱਕ ਦੀ ਹੈ ਅਤੇ ਦਸ ਮੰਗਣਾ ਉਹ ਤ੍ਰਿਸ਼ਨਾ ਹੈ। ਲੋੜ ਇੱਕ ਦੀ ਹੈ, ਤੁਸੀਂ ਬਾਪੂ ਤੋਂ ਇੱਕ ਮੰਗ ਲਿਆ, ਲੋੜ ਹੈ ਉਸ ਦੀ ਪੂਰਤੀ ਲਈ ਮੰਗਿਆ, ਉਹ ਤ੍ਰਿਸ਼ਨਾ ਨਹੀਂ। ਭੁੱਖ ਤੁਹਾਨੂੰ ਇੱਕ ਦੀ ਹੈ ਅਤੇ ਮੰਗ ਤੁਸੀਂ ਕਈ ਗੁਣਾ ਰਹੇ ਹੋ, ਉਹ ਤ੍ਰਿਸ਼ਨਾ ਹੈ। ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ। ਜਿਤਨੀ ਲੋੜ ਹੈ ਉਤਨੀ ਮੰਗ ਲੈਣਾ ਉਹ ਤ੍ਰਿਸ਼ਨਾ ਨਹੀਂ ਹੁੰਦੀ। ਆਖੋ ਵਾਹਿਗੁਰੂ, ਲੇਕਿਨ ਸਿਮਰਨ ਕਰਨ ਵਾਲੇ ਦੀ ਇੱਕ ਨਿਸ਼ਾਨੀ ਹੈ, ਉਹ ਨਿਸ਼ਾਨੀ ਕੀ ਹੈ? ਸਿਮਰਨ ਕਰਨ ਵਾਲਾ ਜੇ ਆਪਣੀ ਮੰਗ ਸਾਈਂ ਕੋਲ ਕੋਈ ਆਪਣੀ ਲੋੜ ਦੇ ਮੁਤਾਬਕ ਰੱਖਦਾ ਵੀ ਹੈ, ਸਿਰਫ ਮੰਗ ਰੱਖ ਦਿੰਦਾ, ਲੇਕਿਨ ਫਿਰ ਮੁੜ ਕੇ ਉਸ ਮੰਗ ਨਾਲ ਨਹੀਂ ਜੁੜਿਆ ਰਹਿੰਦਾ, ਜੁੜਦਾ ਸਾਈਂ ਨਾਲ ਹੀ ਹੈ। ਆਖੋ ਵਾਹਿਗੁਰੂ, ਇਹ ਨਹੀਂ ਕਿ ਮੰਗ ਮੰਗੀ, ਜਿਤਨੀ ਦੇਰ ਤੱਕ ਉਹ ਲੋੜ ਪੂਰੀ ਨਾ ਹੋਈ ਅਤੇ ਉਹ ਲੋੜ ਨਾਲ ਹੀ ਜੁੜਿਆ ਰਿਹਾ, ਨਹੀਂ, ਉਹ ਆਪਣੀ ਮੰਗ ਰੱਖ ਦਿੰਦਾ ਸਾਈਂ ਦੇ ਅੱਗੇ, ਲੇਕਿਨ ਜੁੜਦਾ ਸਾਈਂ ਨਾਲ ਹੈ। ਆਖੋ ਵਾਹਿਗੁਰੂ, ਅਤੇ ਮੰਗਦਾ ਸਾਈਂ ਨੂੰ ਹੀ ਹੈ। ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ। ਕਿਉਂਕਿ ਸਿਮਰਨ ਕਰਨ ਵਾਲੇ ਨੇ ਇਹ ਗੱਲ ਜਾਣ ਲਈ ਹੈ, ਜਿਨ ਦੀ ਆ ਸੋ ਪ੍ਰਭ ਲੋੜ, ਸਾਰੇ ਬੋਲੋਗੇ, ਜਿਨ ਦੀ ਆ ਸੋ ਪ੍ਰਭ ਲੋੜ। ਆਖੋ ਵਾਹਿਗੁਰੂ, ਕਿਹਨੂੰ ਮੰਗੋਗੇ? ਜਿਨ ਦੀ ਆ ਸੋ ਪ੍ਰਭ ਲੋੜ ਦੇ ਮੁਤਾਬਕ ਮੰਗਣੀ ਹੈ ਨਾ, ਫਿਰ ਉਸ ਨੂੰ ਮੰਗੋ। ਆਖੋ ਵਾਹਿਗੁਰੂ, ਜਿਨ ਦੀ ਆ ਜਿਸ ਤੋਂ ਬਿਨਾਂ ਸਰਦਾ ਨਹੀਂ, ਆਖੋ ਵਾਹਿਗੁਰੂ, ਜਿਸ ਤੋਂ ਬਿਨਾਂ ਸਰੇਗਾ ਵੀ ਨਹੀਂ, ਜਿਸ ਤੋਂ ਬਿਨਾਂ ਜੂਣਾ ਔਖਾ ਹੈ, ਫਿਰ ਉਸੇ ਨੂੰ ਮੰਗੋ। ਆਖੋ ਵਾਹਿਗੁਰੂ, ਸਾਰੇ ਬੋਲੋ ਜਿਨ ਦੀਆ ਸੋ ਪ੍ਰਭ ਲੋੜ, ਜਿਨ ਦੀਆ ਸੋ ਪ੍ਰਭ ਲੋੜ। ਕਿਸ ਦੀ ਲੋੜ ਹੈ ਤੁਹਾਨੂੰ? ਬੋਲੋ ਵਾਹਿਗੁਰੂ, 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 ਵਾਹਿਗੁਰੂ। ਮੇਰੇ ਸਾਹਿਬ ਜੀ, ਮੈਨੂੰ ਤਾਂ ਸਿਰਫ ਜੋਦੜੀ ਕਰਨੀ ਆਉਂਦੀ ਹੈ। ਆਖੋ ਵਾਹਿਗੁਰੂ, ਸਿਰਫ ਬੇਨਤੀ ਕਰਨੀ ਆਉਂਦੀ ਹੈ। ਸੱਚੀ ਮੁੱਚੀ ਤੁਹਾਡੇ ਨਾਲ ਲਾਡ ਲਾਉਂਦੇ ਹਾਂ, ਤੁਹਾਡੇ ਲਾਡ ਹੀ ਐਸੇ ਨੇ, ਉਹਨਾਂ ਲਾਡਾਂ ਵਿੱਚ ਖਿਲਦਿਆਂ ਖਿਲਦਿਆਂ ਦਿਲ ਕਰ ਆਉਂਦਾ ਹੈ ਕਿ ਮੈਂ ਤੁਹਾਡੇ ਨਾਲ ਗੱਲਾਂ ਕਰੀ ਜਾਵਾਂ। ਆਖੋ ਵਾਹਿਗੁਰੂ, ਕਿਉਂਕਿ ਸਤਸੰਗ ਦੀ ਗੋਦ ਹੀ ਐਸੀ ਹੈ। ਆਖੋ ਵਾਹਿਗੁਰੂ, ਪਾਗਾਂ ਕਰਕੇ ਸਤਸੰਗ ਦੀ ਗੋਦ ਮਿਲਦੀ ਹੈ। ਪਰ ਮੈਂ ਸੱਚੀ ਗੱਲ ਕਹਿ ਰਿਹਾ ਸਾਹਿਬ ਜੀ, ਮੱਤ ਮੇਰੀ ਬਹੁਤ ਛੋਟੀ ਹੈ। ਸਾਧ ਸੰਗਤ, ਮੈਂ ਸੱਚੀ ਗੱਲ ਕਹਿ ਦਿਆਂ, ਮੱਤ ਮੇਰੀ ਬਹੁਤ ਛੋਟੀ ਹੈ। ਆਖੋ ਵਾਹਿਗੁਰੂ, ਮੇਰੀ ਅਕਲ ਬਹੁਤ ਛੋਟੀ ਹੈ, ਬਹੁਤ ਥੋੜ੍ਹੀ ਮੱਤ ਵਾਲਾ ਹਾਂ। ਤੁਸੀਂ ਵੀ ਤਰਸ ਕਰਨਾ ਸਾਧ ਸੰਗਤ। ਆਖੋ ਵਾਹਿਗੁਰੂ, ਮੇਰੇ 'ਤੇ ਦਇਆ ਕਰਨੀ, ਮੇਰੇ ਲਈ ਜੋਦੜੀ ਕਰਨੀ, ਮੱਤ ਥੋੜ੍ਹੀ ਹੈ। ਹੁਣ ਮੱਤ ਥੋੜ੍ਹੀ ਹੈ, ਨਾ ਤਾਂ ਮੈਨੂੰ ਜਪ ਕਰਨਾ ਆਉਂਦਾ ਹੈ, ਨਾ ਮੈਨੂੰ ਤਪ ਕਰਨਾ ਆਉਂਦਾ ਹੈ, ਨਾ ਮੇਰੇ ਵਿੱਚ ਕੋਈ ਐਸੇ ਗੁਣ ਹਨ, ਨਾ ਮੇਰਾ ਕੋਈ ਚੱਜ ਚੰਗਾ ਹੈ, ਨਾ ਆਚਾਰ ਚੰਗਾ ਹੈ। ਆਖੋ ਵਾਹਿਗੁਰੂ, ਮੱਤ ਵੀ ਥੋੜ੍ਹੀ ਹੈ, ਤਰਸ ਕਰਨਾ ਸਾਹਿਬ ਜੀ, ਕਿਰਪਾ ਕਰਨੀ ਹੈ, ਰਹਿਮਤਾਂ ਕਰਨੀਆਂ, ਆਪਣੇ ਨਾਲ ਜੋੜ ਲੈਣਾ। ਮੈਂ ਆਪਣੀ ਮੱਤ ਕਰਕੇ ਤੁਹਾਡੇ ਨਾਲ ਨਹੀਂ ਜੁੜ ਸਕਦਾ ਸਾਹਿਬ ਜੀ। ਆਖੋ ਵਾਹਿਗੁਰੂ, ਮੈਂ ਆਪਣੀ ਅਕਲ ਕਰਕੇ ਤੁਹਾਡੇ ਨਾਲ ਜੁੜ ਨਹੀਂ ਸਕਦਾ, ਤੇਰੀ ਦਇਆ ਕਰਕੇ ਜੁੜ ਸਕਦਾ। ਕਿਵੇਂ ਕਹਿੰਦੇ ਨੇ ਸ਼ਬਦ, ਕਿਵੇਂ ਆਉ ਸਾਰੇ ਬੋਲੀਏ। ਮੱਤ ਮੇਰੀ ਥੋਰੀ, ਮੱਤ ਮੇਰੀ ਥੋਰੀ, ਮੱਤ ਮੇਰੀ ਥੋਰੀ, ਮੱਤ ਮੇਰੀ ਥੋਰੀ।
ਸਾਰੇ ਬੋਲੋ,
ਸਿਆਣਪ ਕਿਛੂ ਨ ਜਾਣਾ ਉਕਤ ਸਿਆਣਪ ਕਿਛੂ ਨ ਜਾਣਾ ਦਿਨ ਰਹਿਣ ਤੇਰਾ ਨਾਮ ਵਖਾਣਾ ਦਿਨ ਰਹਿਣ ਤੇਰਾ ਨਾਮ ਵਖਾਣਾ ਦਿਨ ਰਹਿਣ ਤੇਰਾ ਨਾਮ ਵਖਾਣਾ
ਮਤ ਮੇਰੀ ਥੋੜੀ
ਸਾਰੇ ਬੋਲੋ
ਮਤ ਮੇਰੀ ਥੋੜੀ ਮਤ ਮੇਰੀ ਥੋੜੀ ਮਤ ਮੇਰੀ ਥੋੜੀ
ਕਿਛੂ ਨ ਜਾਣਾ ਮਤ ਮੇਰੀ ਥੋੜੀ ਕਿਛੂ ਨ ਜਾਣਾ
ਮਤ ਮੇਰੀ
जप तप संयम कर्म न साधा, जप तप संयम कर्म न साधा, नाम प्रभु का मन आराधा, नाम प्रभु का मन आराधा, नाम प्रभु का मन आराधा।
मत मेरी थोड़ी, मत मेरी थोड़ी,
किछु न जाना मत मेरी थोरी, किछु न जाना मत मेरी थोरी, बिनवंत नानक ओट प्रभ तोरी, बिनवंत नानक ओट प्रभ तोरी, बिनवंत नानक ओट प्रभ तो।
मत मेरी थोरी,
मेरी थोरी, मत 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 मेरी थोरी,
ना तां मेरे कुछ संयम रखना आंदा है, ना मैनू जपना आंदा है, मैनू तां नहीं पता तप किसनू कहिंदे ने, ना मैं रूप न मुके लैणा, ना कुल टंग ना मीछे बहना, चज ते अचार तों भी चंगा नहीं आखो भाई, चज अचार किस बिज नहीं जानी आखो भाई। छोटी माता है ना पांडा, बहुत छोटा है आखो भाई, बहुत छोटी माता है, पर मेरे साहब जी गल कह दे हैं, मत बेशक मेरी छोटी है, लेकिन जदों का मैं तेरा नाम लैन लगे ਤੇਰੇ ਨਾਮ ਨਾਲ ਮੇਰਾ ਨਾਮ ਵੀ ਜੁੜ ਗਿਆ। ਆਖੋ ਵਾਹਿਗੁਰੂ। ਆ ਸਾਰੇ ਸੰਸਾਰ ਦੇ ਲੋਕ ਕੀ ਕਹਿਣ ਲੱਗ ਪਏ ਨੇ, ਨਾਮ ਭਰਿਓ ਭਗਤ ਗੋਬਿੰਦ ਕਾ। ਸਾਰੇ ਕਹਿਣ ਲੱਗ ਪਏ ਨੇ ਇਹ ਗੋਬਿੰਦ ਦਾ ਭਗਤ ਹੈ। ਆਖੋ ਵਾਹਿਗੁਰੂ। ਮਤ ਤਾਂ ਛੋਟੀ ਹੈ, ਵੱਡਾ ਵੱਡਾ ਕਹਿ ਕਹਿ ਕੇ ਨਾ ਸਾਹਿਬ ਜੀ ਤੇਰੀ ਵੱਡੀ ਵਡਿਆਈ ਕਰਕੇ ਕੋਈ ਵਡਿਆਈ ਕਰਨ ਵਾਲੇ ਨੂੰ ਵੀ ਵਡਿਆਈ ਮਿਲ ਜਾਂਦੀ ਹੈ। ਆਖੋ ਵਾਹਿਗੁਰੂ। ਜੇ ਮੈਂ ਤੇਰਾ ਨਾਮ ਲੈਂਦਾ, ਇਹ ਸਾਰੇ ਲੋਕ ਕਹਿਣ ਲੱਗ ਪਏ ਨੇ ਮੈਂ ਤੇਰਾ ਹਾਂ। ਆਖੋ ਵਾਹਿਗੁਰੂ। ਤੇਰਾ ਭਗਤ ਹਾਂ। ਆਹ ਵੇਖੋ ਨਾ ਸਤਿਗੁਰੂ, ਇਹ ਸਾਰੇ ਹੁਣ ਕਹਿਣ ਲੱਗ ਪਏ ਨੇ ਮੈਂ ਤੁਹਾਡਾ ਗੁਰਸਿੱਖ ਹਾਂ। ਆਖੋ ਵਾਹਿਗੁਰੂ। ਤੁਹਾਡਾ ਸਿੱਖ ਹਾਂ। ਆਖੋ ਵਾਹਿਗੁਰੂ। ਸੱਚਮੁੱਚ ਸੰਸਾਰ ਹੀ ਕਹਿਣ ਲੱਗ ਪਿਆ ਮੈਂ ਤੁਹਾਡਾ ਹਾਂ, ਅਤੇ ਫਿਰ ਤਾਂ ਆਪਣੇ ਸਿੱਖ ਦੀ ਲਾਜ ਰੱਖ ਲਓ। ਆਖੋ ਵਾਹਿਗੁਰੂ। ਫਿਰ ਤਾਂ ਆਪਣੇ ਸੇਵਕ ਦੀ ਲਾਜ ਰੱਖ ਲਓ। ਜੇ ਮੈਂ ਤੁਹਾਡਾ ਤਾਂ ਆਪਣਿਆਂ 'ਚ ਤਾਂ ਲਾਜ ਰੱਖੋਗੇ ਨਾ, ਤੁਹਾਡਾ ਨਾਮ ਦੇ ਨਾਲ ਜਾਂ ਤੂੰ ਆਪਣੇ ਨਾਮ ਦੀ ਲਾਜ ਰੱਖ ਲਓ। ਆਖੋ ਵਾਹਿਗੁਰੂ। ਆਪਣੇ ਨਾਮ ਦੀ ਲਾਜ ਰੱਖ ਲਓ। ਸਾਰੇ ਬੋਲੋ ਵਾਹਿਗੁਰੂ। ਸਿੱਖ ਕਿਰਪਾ ਕਰੋ, ਤੁਸੀਂ ਬਖਸ਼ਿਸ਼ ਕਰੋਗੇ ਅਤੇ ਬੁੱਧੀ ਮੈਨੂੰ ਐਸੀ ਬਖਸ਼ ਦਿਓ, ਮਤ ਹੀ ਐਸੀ ਬਖਸ਼ ਦਿਓ ਜਿਸ ਨਾਲ ਤੁਸੀਂ ਵਿਸਰੋ ਹੀ ਨਾ। ਆਖੋ ਵਾਹਿਗੁਰੂ। ਅਤੇ ਸਾਰੇ ਬੋਲੋਗੇ ਪਿਆਰ ਨਾਲ ਬੋਲਣਾ, ਕਿਵੇਂ ਮੰਗਦੇ ਨੇ ਪਿਆਰ ਨਾਲ, ਆਓ ਆਪਾਂ ਹੀ ਮੰਗੀਏ ਕਿਵੇਂ ਕਹਿੰਦੇ, ਹੱਥ ਜੋੜ ਕੇ ਮੰਗੀਏ।
ਸਾਬੁੱਧ ਦੀ ਜੈ, ਜਿਤ ਬਿਸਰੈ ਨਾਹੀ, ਸਾ ਮਤ ਦੀ ਜੈ, ਜਿਤ ਤੁਦ ਤਿਆਹੀ।
ਸਾਬੁੱਧ ਦੀ
ਸਾਰੇ ਬੋਲੋ
ਜੈ, ਜਿਤ ਵਿਸਰੈ ਨਾਹੀ, ਸਾਮਤ ਦੀ ਜੈ, ਜਿਤ ਤੁਦ ਤਿਆਹੀ। ਸਾਬੁੱਧ ਦੀ ਜੈ,
ਸਾਰੇ ਬੋਲੋ,
ਮਤ ਦੀ ਜੈ, ਜਿਤ ਤੁਦ ਤਿਆਹੀ।
ਸਾਸ ਸਾਸ ਤੇਰੇ ਗੁਣ ਗਾ, ਸਾਸ ਤੇਰੇ ਗੁਣ ਗਾਵਾ, ਓਟ ਨਾਨਕ ਗੁਰ ਚਰਣਾ ਜੀਓ, ਓਟ ਨਾਨਕ ਗੁਰ ਚਰਣਾ ਨਾਨਕ ਗੁਰ ਚਰਣਾ ਜੀ।
ਸਾਬੁੱਧ ਦੀ ਜੈ, ਜਿਤ ਵਿਸਰੈ ਨਾਹੀ, ਸਾਮਤ ਦੀ ਜੈ, ਜਿਤ ਤੁਦ ਤਿਆਹੀ।
ਸਾਬੁੱਧ ਦੀ ਅਕਸ਼ਰ ਨਾਹੀ ਏ ਵਡਦਾਤੇ ਵਿਸਰ ਨਾਹੀ ਏ ਵਡਦਾਤੇ ਕਰ ਕਿਰਪਾ ਪਤਨ ਸੰਗ ਰਾਤੇ ਕਰ ਕਿਰਪਾ ਪਤਨ ਸੰਗ ਰਾਤੇ ਦਿਨ ਸ਼ਰੈਣ ਜੋ ਤੁਗ ਤੇ ਆਈ ਦਿਨ ਸ਼ਰੈਣ ਦਿੱਤਾ ਸਭ ਕੁਛ ਲੈਣਾ ਦਾਦੀ ਸਭ ਕਿਛ ਲੈਣਾ ਛਤੀ ਅੰਬਿਰਤ ਭੋਜਨ ਖਾਣਾ ਛਤੀ ਅੰਬਿਰਤ ਭੋਜਨ ਖਾਣਾ ਸੇਜ ਸੁਖਾਲੀ ਸ਼ੀਤਲ ਪਵਣਾ ਸੇਜ ਸੁਖਾਲੀ ਸ਼ੀਤਲ ਪਵਣਾ ਸਹਿਜ ਕੇਲ ਰੰਗ ਕਰਣਾ ਜੀਓ ਸਹਿਜ ਕੇਲ ਰੰਗ ਕਰਣਾ ਰੰਗ ਕਰਨਾ ਜੀ
ਸਾਬੁਧ ਦੀ ਸਾਬਤ ਦੀ ਜਿਤ
ਜਿੱਥੇ ਚਾਰ ਪ੍ਰਕਾਰ ਦੇ ਦੁੱਖ ਕਹੇ ਗਏ ਹਨ, ਇੱਕ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤਵਾਰ ਜਮਦੂਤ, ਇੱਕ ਦੁੱਖ ਰੋਗ ਲਗੇ ਤਨ ਤਾਏ, ਵੈਦ ਨਾ ਬੋਲੇ ਦਾਰੂ ਲਾਏ। ਇਹਨਾਂ ਚਾਰ ਪ੍ਰਕਾਰ ਦੇ ਦੁੱਖਾਂ 'ਚੋਂ ਇੱਕ ਵਿਛੋੜੇ ਦਾ ਦੁੱਖ ਵੀ ਹੈ। ਬੇਨਤੀ ਕਰਨਾ, ਇੱਕ ਸ਼ਬਦ ਹੈ ਵਿਛੜਨਾ, ਇੱਕ ਸ਼ਬਦ ਹੈ ਵਿਸਰਨਾ, ਦੋ ਸ਼ਬਦ ਨੇ। ਇੱਕ ਸ਼ਬਦ ਹੈ ਵਿਛੜਨਾ, ਇੱਕ ਸ਼ਬਦ ਹੈ ਵਿਸਰਨਾ, ਲੇਕਿਨ ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ, ਵਿਛੜਨ ਨਾਲੋਂ ਵੀ ਵਿਸਰਨ ਦਾ ਦੁੱਖ ਵੱਡਾ ਹੈ। ਵਿਛੜਨ ਨਾਲੋਂ ਵਿਛੜਨ ਦਾ ਦੁੱਖ ਬਹੁਤ ਵੱਡਾ ਹੈ। ਮੈਂ ਬਾਪੂ ਤੋਂ ਵਿਛੜ ਗਿਆ, ਵਿਸਰਿਆ ਨਹੀਂ, ਮੁੜ ਕੇ ਮਿਲ ਸਕਦਾ, ਮਿਲਾਪ ਹੋ ਸਕਦਾ। ਲੇਕਿਨ ਜੇ ਮੈਂ ਵਿਛੜ ਗਿਆ ਅਤੇ ਵਿਸਰ ਵੀ ਗਿਆ, ਮੁੜ ਕੇ ਮਿਲਾਪ ਹੋਣਾ ਨਾਮੁਮਕਿਨ ਹੈ। ਇਸ ਦਾ ਭਾਵ ਹੈ ਕਿ ਵਿਸਰਨ ਦਾ ਦੁੱਖ ਬਹੁਤ ਵੱਡਾ ਹੈ। ਕੀ ਵਿਸਰੈ ਦੁੱਖ ਬੋਥਾ ਲਾਗੈ, ਦੁੱਖ ਲਾਗੈ ਤੂੰ ਵਿਸਰ ਨਾਹੀ। ਇਸ ਕਰਕੇ ਸਾਹਿਬ ਜੀ ਜੇ ਵਿਸਰਨ ਦਾ ਦੁੱਖ ਵੱਡਾ ਇਸੇ ਕਰਕੇ ਤਾਂ ਮੈਂ ਕਹਿ ਰਿਹਾ ਐਸੀ ਬੁੱਧ ਦਾ ਪ੍ਰਕਾਸ਼ ਕਰ ਦਿਓ ਤੁਸੀਂ ਕਦੇ ਵੀ ਨਾ ਵਿਸਰੋ। ਆਖੋ ਭਾਈ ਸਾਡਾ ਹਰ ਸਮੇਂ ਹੀ ਯਾਦ ਬਣੀ ਰਹੇ, ਹਰ ਸਮੇਂ ਯਾਦ, ਕਦੇ ਵੀ ਨਾ ਵਿਸਰੋ। ਆਖੋ ਭਾਈ ਐਸੀ ਮਤ ਦੇ ਦਿਓ ਜਿਸ ਮਤ ਕਰਕੇ ਮੈਂ ਤੁਹਾਨੂੰ ਤੇ ਆਉਂਦਾ ਹੀ ਰਹਾਂ, ਕਿਉਂਕਿ ਤੁਹਾਡਾ ਵਿਛੋੜਾ ਅਸਹਿ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਵਾਰ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਕਿਹਾ, ਭਾਈ ਸਾਹਿਬ ਜੀ ਆ ਦੇਖਣਾ ਆਕਾਸ਼ ਵੱਲ, ਇਹ ਆਕਾਸ਼ ਦਾ ਰੰਗ ਧੁੰਦਲਾ ਕਿਉਂ ਹੋ ਗਿਆ? ਆਖੋ ਭਾਈ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ, ਭਾਈ ਸਾਹਿਬ ਜੀ ਇਹ ਆਕਾਸ਼ ਵੱਲ ਵੇਖ ਕੇ ਦੱਸੋ, ਇਹ ਆਕਾਸ਼ ਦਾ ਰੰਗ ਧੁੰਦਲਾ ਕਿਉਂ ਹੈ? ਅੱਜ ਆਕਾਸ਼ 'ਤੇ ਧੁੰਦ ਕਿਉਂ ਹੈ? ਭਾਈ ਸਾਹਿਬ ਕਹਿਣ ਲੱਗੇ, ਮਹਾਰਾਜ ਆਪ ਜਾਣੀ ਜਾਣ ਹੋ, ਆਪ ਸਮਰੱਥ ਹੋ, ਆਪੇ ਜਾਣਦੇ ਹੋ। ਧੰਨ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਨਹੀਂ ਭਾਈ ਸਾਹਿਬ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਕਿ ਆਕਾਸ਼ ਦਾ ਰੰਗ ਧੁੰਦਲਾ ਕਿਉਂ ਹੋ ਗਿਆ ਹੈ? ਭਾਈ ਸਾਹਿਬ ਭਾਈ ਨੰਦ ਲਾਲ ਕਹਿਣ ਲੱਗੇ, ਦੱਸਾਂ ਸਤਿਗੁਰੂ ਜੀ ਫਿਰ ਕਿਉਂ ਹੋ ਗਿਆ? ਜਦੋਂ ਤੁਹਾਡੇ ਚਰਨਾਂ ਦਾ ਵਿਛੋੜਾ ਪੈਂਦਾ ਹੈ, ਮੇਰੇ ਹੋਕੇ ਨਿਕਲਦੇ ਨੇ, ਮੇਰੇ ਹੋਕਿਆਂ ਕਰਕੇ ਆਕਾਸ਼ ਧੁੰਦਲਾ ਹੋ ਗਿਆ ਹੈ। ਅਗਵਾਹੀ ਜਦੋਂ ਤੁਹਾਡੇ ਚਰਨਾਂ ਦਾ ਵਿਛੋੜਾ ਪੈਂਦਾ ਹੈ, ਮੇਰੇ ਅੰਦਰੋਂ ਹੋਕੇ ਨਿਕਲਦੇ ਨੇ, ਮੈਂ ਬਰਦਾਸ਼ਤ ਨਹੀਂ ਕਰ ਸਕਦਾ ਨਾ, ਉਹਨਾਂ ਹੋਕਿਆਂ ਕਰਕੇ ਆਕਾਸ਼ ਧੁੰਦਲਾ ਹੋ ਗਿਆ ਹੈ। ਇਸ ਕਰਕੇ ਐਸੀ ਕਿਰਪਾ ਕਰੋ, ਮੇਰਾ ਰੋਮ ਰੋਮ ਹੀ ਮੇਰੀਆਂ ਅੱਖੀਆਂ ਬਣਾ ਦਿਓ। ਆਹੋ ਵਾਹਿਗੁਰੂ, ਤਾਂ ਕਿ ਹਰ ਸਮੇਂ ਤੇਰੇ ਦੀਦਾਰ ਹੁੰਦੇ ਰਹਿਣ, ਤੇਰੇ ਦਰਸ਼ਨ ਹੁੰਦੇ ਰਹਿਣ। ਕਿਰਪਾ ਕਰੋ ਸਾਹਿਬ ਜੀ, ਤੁਹਾਡੇ ਤੋਂ ਬਿਨਾਂ ਘਰ ਸੁੰਨਾ ਸੁੰਨਾ ਜਾਪਦਾ। ਆਹੋ ਵਾਹਿਗੁਰੂ, ਗੱਲ ਵੀ ਠੀਕ ਹੈ, ਜਿਸ ਘਰ ਦਾ ਮਾਲਕ ਹੀ ਘਰ ਨਾ ਹੋਵੇ ਉਹ ਘਰ ਸੁਣਨਾ ਹੀ ਹੋਏਗਾ। ਇੱਕ ਬੇਨਤੀ ਕਰਾਂ, ਤੁਹਾਡੇ ਅੰਦਰ ਬਹੁਤ ਕੁਛ ਹੋਵੇ ਪਿਆ ਹੋਵੇ, ਲਈ ਜਿੰਨੀ ਦੇਰ ਤੱਕ ਇਸ ਘਰ ਦਾ ਮਾਲਕ ਸਾਈਂ ਪਰਮੇਸ਼ਰ ਅੰਦਰ ਵਸਿਆ ਹੋਏਗਾ, ਅਨੁਭਵ ਨਹੀਂ ਹੁੰਦਾ ਤਾਂ ਸਾਡਾ ਘਰ ਵੀ ਸੁਣਨਾ ਹੀ ਹੈ। ਅਗੋ ਭਾਈ ਜਿਉਂ ਜਾ ਜੀਵਿਆ, ਜਿਉਂ ਜਾ ਨਾ ਜੀਵਿਆ, ਬੇਰਸੀ ਜੀਵਨ ਜਿਉਣਾ ਕਰਦਾ ਹੈ। ਆਖੋ ਵਾਹਿਗੁਰੂ, ਜਿਸ ਜੀਵਨ ਵਿੱਚ ਰਸੀ ਨਹੀਂ ਉਹ ਕੋ ਜੀਵਨ ਹੈ? ਬੇਰਸੀ ਜੀਵਨ ਕਰਦਾ ਜਿਉਣਾ ਹੈ। ਆਖੋ ਵਾਹਿਗੁਰੂ, ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਜਿੰਨੀ ਪਰਮੇਸ਼ੁਰ ਤੋਂ ਅਸੀਂ ਦੂਰੀ ਬਣਾ ਕੇ ਰੱਖਾਂਗੇ, ਉਤਨੀ ਸਾਡੇ ਜੀਵਨ ਵਿੱਚ ਬੇਚੈਨੀ ਜਨਮ ਲਏਗੀ। ਬੇਚੈਨੀ ਨੇ ਜਨਮ ਹੀ ਉਦੋਂ ਲਿਆ ਹੈ ਜਦੋਂ ਅਸੀਂ ਪਰਮੇਸ਼ੁਰ ਤੋਂ ਦੂਰੀ ਬਣਾ ਕੇ ਰੱਖੀ ਹੈ। ਜਿੰਨੀ ਪਰਮੇਸ਼ੁਰ ਦੀ ਨਜ਼ਦੀਕੀ ਬਣਾਓਗੇ, ਉਨੀ ਬੇਚੈਨੀ ਖਤਮ ਹੋ ਜਾਏਗੀ। ਆਖੋ ਜੀਵਨ ਦੇ ਵਿੱਚ ਪਰੇਸ਼ਾਨੀਆਂ ਦਾ ਅੰਤ ਹੋ ਜਾਏਗਾ ਉਸ ਦਿਨ, ਜਿਸ ਦਿਨ ਨਜ਼ਦੀਕੀ ਹੋ ਜਾਏਗੀ। ਹੋਰ ਮੈਂ ਇਹ ਨਜ਼ਦੀਕੀ ਦੀ ਗੱਲ ਕਹਿੰਦੇ ਹਾਂ, ਮੇਰੇ ਸਾਈਂ ਦੀ ਨਜ਼ਦੀਕੀ ਕੀ ਹੈ? ਮੇਰੇ ਸਾਈਂ ਪਰਮੇਸ਼ੁਰ ਦੀ ਨਜ਼ਦੀਕੀ ਕੀ ਹੈ? ਜੇ ਅਗਰ ਨਜ਼ਦੀਕ ਹੋਣ ਵਾਲੇ ਆ, ਤੂੰ ਸਾਈਂ ਦੇ ਬਾਣੀ ਦੇ ਨਜ਼ਦੀਕ ਹੋ ਗਿਆ ਤਾਂ ਸਾਈਂ ਦੇ ਨਜ਼ਦੀਕ ਹੋ ਗਿਆ। ਅਗਵਾਹੀ ਜੇ ਤੂੰ ਬਾਣੀ ਕੋਲ ਨਹੀਂ ਬੈਠਿਆ ਤਾਂ ਅਜੇ ਤੱਕ ਗੁਰੂ ਕੋਲ ਨਹੀਂ ਬੈਠਿਆ। ਜੇ ਤੂੰ ਅਜੇ ਤੱਕ ਗੁਰੂ ਸ਼ਬਦ ਦੇ ਨਜ਼ਦੀਕ ਨਹੀਂ ਹੋਇਆ ਤਾਂ ਗੁਰੂ ਦੇ ਨਜ਼ਦੀਕ ਨਹੀਂ ਹੋਇਆ। ਗੁਰੂ ਦੀ ਨਜ਼ਦੀਕੀ ਹੈ ਗੁਰ ਸ਼ਬਦ ਦੀ ਨਜ਼ਦੀਕੀ। ਗੁਰੂ ਕੋਲ ਬੈਠਣਾ, ਗੁਰ ਸ਼ਬਦ ਕੋਲ ਬੈਠਣਾ, ਆਪਣੀ ਸੁਰਤ ਨੂੰ ਗੁਰ ਸ਼ਬਦ ਕੋਲ ਬਿਠਾਉਣਾ। ਆਖੋ ਵਾਹਿਗੁਰੂ, ਗੁਰੂ ਦੇ ਕੋਲ ਬੈਠਣਾ, ਗੁਰਬਾਣੀ ਕੋਲ ਬੈਠਣਾ। ਜੇ ਸਿੱਖ ਨੇ ਅਜੇ ਤੱਕ ਗੁਰਬਾਣੀ ਕੋਲ ਬੈਠਣਾ ਨਹੀਂ ਸਿੱਖਿਆ ਤਾਂ ਅਜੇ ਤੱਕ ਗੁਰੂ ਕੋਲ ਬੈਠਣਾ ਨਹੀਂ ਸਿੱਖਿਆ। ਆਖੋ ਵਾਹਿਗੁਰੂ, ਅਤੇ ਜੇ ਸੱਚਮੁੱਚ ਤੈਨੂੰ ਸਾਈਂ ਨਾਲ ਪਿਆਰ ਹੈ ਤਾਂ ਆਓ ਇਸ ਸ਼ਬਦ ਵਿੱਚ ਮੰਗ ਲਈਏ ਆਖੋ ਵਾਹਿਗੁਰੂ, ਮੰਗ ਕੇ ਫਿਰ ਕਰੀਏ ਸਮਾਪਤੀ ਆਖੋ ਵਾਹਿਗੁਰੂ, ਜੋਦੜੀ ਕਰ ਲਈਏ, ਸ਼ਾਇਦ ਰਲ ਕੇ ਜੋਦੜੀ ਕਰਨ ਨਾਲ ਤਰਸ ਕਰ ਲਵੇ ਆਖੋ ਵਾਹਿਗੁਰੂ, ਅਤੇ ਆਓ ਸਾਰੇ ਬੋਲੀਏ ਸਾਰੇ ਪਿਆਰ ਨਾਲ
ਦਿਆ ਕਰੋ ਦਿਆ ਕਰੋ ਦਿਆ ਕਰੋ ਦਿਆ ਕਰੋ ਵਸੋ ਮਨ ਆਏ ਵਸੋ ਮਨ ਆਏ ਚਰਨ ਤੇ ਆਈ ਕਰ
मन आए चरण कमल संग लागी प्रीत बिसर गई सब दूर मत रीत बिसर गई सब दूर मत रीत मन तन अंतर हर हर मनमंत मन तन अंतर हर हर मनमंत नानक भगतन के कार सदा आनंद नानक भगतन के कार सदा नानक भगतन के कार सदा
नानक भगतन के कार सदा
ਹਾਜ਼ਰੀ ਇਤਨੀ ਸਵੀਕਾਰ ਕਰਨਾ ਇੱਧਰ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਅਨੇਕਾਂ ਤਰੁੱਟੀਆਂ ਹੋਣ ਬਖਸ਼ ਲੈਣ ਹਰ ਰਾਤ ਦੇ ਕੀਰਤਨ ਵਿੱਚ ਕਾਸ਼ ਯਤਨ ਕਰੇਗਾ ਜੋ ਸ਼੍ਰੀ ਤਰਨ ਤਾਰਨ ਸਾਹਿਬ ਵਿਖੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ 'ਤੇ ਹਾਜ਼ਰੀ ਭਰੇਗੀ ਸੀ ਕੱਲ੍ਹ ਉਹ ਸਾਂਝ ਪਾਈ ਜਾਏ ਅੱਖ ਵਾਹਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ 'ਤੇ ਤਾਂ ਕਿ ਇਸ ਅਸਥਾਨ 'ਤੇ ਵੀ ਅਸੀਂ ਉਸ ਸ਼ਤਾਬਦੀ ਮਨਾ ਸਕੀਏ ਆਖੋ ਵਾਹਿਗੁਰੂ ਅਤੇ ਕੱਲ੍ਹ ਦੇ ਵਿਸ਼ਾ ਦਾਸਤ ਇਹ ਹੋਏਗਾ ਇੱਕ ਪਰਸੋਂ ਫਿਰ ਇੱਥੇ ਹਾਜ਼ਰੀ ਹੋਏਗੀ ਉਪਰੰਤ ਫਿਰ ਦਾਸ ਅਤੇ ਕੈਲਗਰੀ ਵੱਲ ਵੈਨਕੂਵਰ ਵੱਲ ਪ੍ਰੋਗਰਾਮ ਹੋਣਗੇ ਉਲਝ ਮਾਫ਼ ਕਰ ਦੇਣਾ ਕਈ ਗੁਰੂ ਪਿਆਰੇ ਮਾਇਆ ਪੇਸ਼ ਕਰਕੇ ਨਾਮ ਦਾਨ ਬਖਸ਼ੇ ਜਿੱਥੇ ਯੋਗ ਸਿੰਘ ਨੇ ਮਾਇਆ ਵਰਤ ਲੈਣਾ ਸੀ ਸਾਂ ਬਖਸ਼ਿਸ਼ ਕਰਦੇ ਹਾਂ ਕਿਰਪਾ ਕਰਨੀ